ਬੇਬੇ ਨਾਨਕੀ ਜੀ ਨੂੰ ਜਿਹੜਾ ਮਹਾਰਾਜ ਜੀ ਉਹਨਾਂ ਨੇ ਸਵਾਲ ਪਾਇਆ ਸੀ ਕਿ ਸਾਨੂੰ ਇੱਕ ਰਬਾਬ ਲੈ ਦਿਓ, ਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਤਾਂ ਕੀ ਮੈਂ 100 ਰਬਾਬਾਂ ਲੈ ਦੇਵਾਂ, ਇੱਕ ਵਾਰ ਦਰਸ਼ਨ ਦਿਖਾ ਜਾਓ। ਫਿਰ ਮਹਾਰਾਜ ਜੀ ਮਰਦਾਨੇ ਨੂੰ ਨਾਲ ਲੈ ਕੇ ਉਸੇ ਵੇਲੇ ਸੁਲਤਾਨਪੁਰ ਨੂੰ ਤੁਰ ਪਏ। ਅੱਗੋਂ ਬੇਬੇ ਨਾਨਕੀ ਜੀ ਨੇ ਬਹੁਤ ਸਤਿਕਾਰ ਨਾਲ ਮਹਾਰਾਜ ਜੀ ਉਹਨਾਂ ਲਈ ਪੀੜਾ ਵਿਛਾਇਆ ਤੇ ਮਰਦਾਨੇ ਲਈ ਪੀੜੀ ਡਾ ਦਿੱਤੀ। ਮਹਾਰਾਜ ਜੀ ਕਹਿੰਦੇ, ਬੇਬੇ ਜੀ ਦੱਸੋ ਕੀ ਫਰਮਾਇਸ਼ ਹੈ। ਬੇਬੇ ਨਾਨਕੀ ਜੀ ਮਹਾਰਾਜ ਜੀ ਹੋਰਾਂ ਦੇ ਕੋਲ ਹੋ ਕੇ ਕਹਿਣ ਲੱਗੇ, ਮੈਨੂੰ ਪਤਾ ਹੈ ਇਹ ਜਗਤ ਮਾਇਆ ਤੁਸਾਂ ਰਚੀ ਹੈ, ਖੰਡ ਬ੍ਰਹਿਮੰਡ ਤੁਹਾਡੀ ਸੱਤਾ ਨਾਲ ਚੱਲ ਰਹੇ ਹਨ, ਤੇ ਹੁਣ ਤੁਸੀਂ ਆਪ ਜਗਤ ਉਧਾਰਨ ਆਏ ਹੋ, ਪਰ ਮੈਂ ਕਈ ਦਫ਼ਾ ਮੋਹ ਦੇ ਵੱਸ ਹੋ ਕੇ ਇਹ ਸੋਚਦੀ ਹਾਂ ਕਿ ਤੁਸੀਂ ਮੇਰੇ ਕੋਲ ਹੀ ਰਹੋ, ਤੁਸੀਂ ਜੋ ਮੂੰਹ ਆਖੋ ਮੈਨੂੰ ਕਬੂਲ ਹੈ, ਪਰ ਮੇਰੀ ਇਹ ਇੱਕ ਗੱਲ ਜ਼ਰੂਰ ਮੰਨੋ ਕਿ ਮੇਰੇ ਕੋਲ ਹੀ ਰਹੋ। ਮਹਾਰਾਜ ਜੀ ਕਹਿੰਦੇ, ਜੀ ਤੁਹਾਡੇ ਕੋਲ ਹੀ ਹਾਂ, ਜਿਸ ਪਲ ਵੀ ਤੁਸੀਂ ਯਾਦ ਕਰੋਗੇ ਉਸੇ ਪਲ ਹੀ ਆਣ ਹਾਜ਼ਰ ਹੋਵਾਂਗੇ, ਭਾਵੇਂ ਦੂਰ ਹੋਈਏ ਨੇੜੇ ਹੋਈਏ ਕੁਛ ਵੀ ਕਰਦੇ ਹੋਈਏ ਉਸੇ ਪਲ ਆਣ ਹੋ ਹਾਜ਼ਰ ਹੋਵਾਂਗੇ। ਨਾਨਕੀ ਜੀ ਨੇ ਇਹ ਵਾਅਦਾ ਲੈ ਕੇ ਬਹੁਤ ਪ੍ਰਸੰਨਤਾ ਮਹਿਸੂਸ ਕੀਤੀ ਅਤੇ ਰਸੋਈ ਨੂੰ ਕਿਹਾ ਕਈ ਪ੍ਰਕਾਰ ਦੇ ਭੋਜਨ ਬਣਾਉਣ ਲਈ ਕਿਹਾ। ਉੱਧਰ ਤਲਵੰਡੀ, ਕਿਉਂਕਿ ਮਹਾਰਾਜ ਜੀ ਉਹਨਾਂ ਨੇ ਮਰਦਾਨੇ ਨੂੰ ਵਾਪਸ ਨਹੀਂ ਜਾਣ ਦਿੱਤਾ ਸੀ, ਤਲਵੰਡੀ ਹੋਰ ਜ਼ਿਆਦਾ ਘਬਰਾਹਟ ਪੈਦਾ ਹੋ ਗਈ ਕਿ ਮਰਦਾਨਾ ਵੀ ਵਾਪਸ ਨਹੀਂ ਆਇਆ। ਫਿਰ ਉਹਨਾਂ ਨੇ ਭਾਈ ਬਾਲੇ ਜੀ ਨੂੰ ਭੇਜਿਆ ਸੁਲਤਾਨਪੁਰ ਕਿ ਤੂੰ ਜਾ ਔਰ ਉਸੇ ਵੇਲੇ ਹੀ ਵਾਪਸ ਆ ਜਾਣਾ ਹੈ ਨਾਨਕ ਜੀ ਦੀ ਖਬਰ ਲੈ ਕੇ। ਅਤੇ ਭਾਈ ਬਾਲਾ ਜੀ ਵੀ ਅੱਜ ਹੀ ਪਹੁੰਚੇ ਹਨ ਸੁਲਤਾਨਪੁਰ। ਉਹ ਪਹਿਲਾਂ बेबे नानकी जी नूं मिले उन्हां पासों महाराज जी होना बारे पुछिया ते फिर होर कुछ जानन लई बार जय राम जी होना नूं जाके मिले ਉਹ ਜੈ ਰਾਮ ਜੀ ਹੋਰਾਂ ਪਾਸ ਬੈਠੇ ਸਨ ਜਦੋਂ ਖਬਰ ਮਿਲੀ ਕਿ ਮਹਾਰਾਜ ਜੀ ਆਏ ਹਨ ਬੇਬੇ ਨਾਨਕੀ ਜੀ ਕੋਲ ਭਾਈ ਬਾਲਾ ਜੀ ਉਸੇ ਵੇਲੇ ਉੱਠ ਕੇ ਚੱਲ ਪਏ ਅਤੇ ਆ ਕੇ ਮਹਾਰਾਜ ਜੀ ਦੇ ਚਰਨਾਂ 'ਤੇ ਟਹਿ ਪਏ ਮਹਾਰਾਜ ਜੀ ਕਹਿੰਦੇ ਭਾਈ ਬਾਲੇ ਤੈਨੂੰ ਕਰਤਾਰ ਚੇਤਾ ਆਵੇ ਸਾਰਿਆਂ ਨੇ ਪ੍ਰਸ਼ਾਦ ਛਕਿਆ ਅਤੇ ਭਾਈ ਬਾਲਾ ਮਹਾਰਾਜ ਜੀ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਆਗਿਆ ਦਿਓ ਮੈਂ ਤਲਵੰਡੀ ਹੁਣੇ ਵਾਪਸ ਜਾਣਾ ਹੈ ਮਹਾਰਾਜ ਜੀ ਕਹਿੰਦੇ ਭਾਈ ਬਾਲੇ ਤੂੰ ਸਾਨੂੰ ਛੱਡ ਕੇ ਚੱਲੇ ਚੱਲਿਆ ਹੈ ਕਿਉਂ ਰਾਂਝੀ ਹੋ ਗਿਆ ਹੈ ਸਾਡੇ ਉੱਪਰ ਬਾਲਾ ਜੀ ਕਹਿੰਦੇ ਜੀ ਸਾਡੀ ਕੀ ਔਕਾਤ ਹੈ ਸਾਡੀ ਕੀ ਜ਼ਰੂਰਤ ਹੈ ਕਿ ਅਸੀਂ ਤੁਸਾਂ ਉੱਪਰ ਰਾਂਝੇ ਹੋ ਜਾਈਏ ਅਸਾਂ ਤਾਂ ਤੁਹਾਡੇ ਕੋਲ ਮੰਗਣਾ ਹੈ ਮਹਾਰਾਜ ਜੀ ਕਹਿੰਦੇ ਭਾਈ ਬਾਲੇ ਮੰਗ ਫਿਰ ਕੀ ਮੰਗਦਾ ਹੈ ਤੈਨੂੰ ਕਰਤਾਰ ਪਾਸੋਂ ਲੈ ਕੇ ਦੇਈਏ ਕਹਿੰਦਾ ਜੀ ਇੱਕ ਤੇ ਪਰਮੇਸ਼ੁਰ ਜੀ ਨਾ ਵਿਸਰਨ ਕਦੀ ਵੀ ਅਤੇ ਦੂਸਰਾ ਤੁਹਾਡੇ ਚਰਨਾਂ ਦਾ ਪੌੜਾ ਬਣਿਆ ਰਹਾਂ ਨਿੰਦਕਾਂ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਨਾ ਡੋਲੇ ਕੋਈ ਕੁਛ ਆਖਦਾ ਹੈ ਤੁਹਾਡੇ ਬਾਰੇ ਕੋਈ ਕੁਛ ਆਖਦਾ ਹੈ ਮਹਾਰਾਜ ਜੀ ਕਹਿੰਦੇ ਤੈਨੂੰ ਪਰਮੇਸ਼ੁਰ ਜੀ ਸਦਾ ਅਡੋਲ ਰੱਖਣਗੇ ਤੇਰੇ ਦੁੱਖ ਦਰਦ ਪਰਮ ਸਭ ਹਰਨ ਹੋ ਜਾਣਗੇ ਨਿੰਦਕ ਜ਼ਹਿਰ ਵਾਂਗੂ ਹਨ ਜ਼ਹਿਰ ਦਾ ਸਮੁੰਦਰ ਹਨ ਤੂੰ ਉਸ ਸਮੁੰਦਰ ਦੇ ਉੱਪਰ ਕਮਲ ਬਣ ਕੇ ਤਰੇਂਗਾ ਅਤੇ ਤੇਰੇ ਹਿਰਦੇ ਵਿੱਚ ਪਰਮੇਸ਼ੁਰ ਜੀ ਦੇ ਪ੍ਰੇਮ ਦਾ ਸੂਰਜ ਉੱਗੇਗਾ ਤੇਰਾ ਮੁੱਖ ਹਮੇਸ਼ਾ ਪਰਮੇਸ਼ੁਰ ਜੀ ਵੱਲ ਰਹੇਗਾ ਸੋ ਇਸ ਤਰ੍ਹਾਂ ਮਹਾਰਾਜ ਜੀ ਉਹਨਾਂ ਦੀ ਪ੍ਰਸੰਨਤਾ ਲੈ ਕੇ ਬਾਲਾ ਤਲਵੰਡੀ ਜਾਣ ਲਈ ਤਿਆਰ ਹੋਇਆ ਅਤੇ ਮਹਾਰਾਜ ਜੀ ਉਹਨਾਂ ਨੇ ਮਹਿਤਾ ਕਾਲੂ ਔਰ ਮਾਤਾ ਤ੍ਰਿਪਤਾ ਜੀ ਲਈ ਬਹੁਤ ਸੋਹਣੇ ਪ੍ਰੇਮ ਭਰੇ ਅਤੇ ਗਿਆਨ ਵਾਲੇ ਸੁਨੇਹੇ ਦਿੱਤੇ ਭਾਈ ਬਾਲੇ ਜੀ ਨੂੰ ਭਾਈ ਬਾਲਾ ਜੀ ਤਲਵੰਡੀ ਨੂੰ ਚਲੇ ਗਏ ਬੇਬੇ ਨਾਨਕੀ ਜੀ ਮਰਦਾਨੇ ਨੂੰ ਕਹਿੰਦੀ ਕਿ ਮਰਦਾਨੇ ਤੂੰ ਜਾ ਰਬਾਬ ਖੋਜ ਹੁਣ ਮਰਦਾਨਾ ਮਹਾਰਾਜ ਜੀ ਹੋਰਾਂ ਨੂੰ ਕਹਿੰਦਾ ਜੀ ਕਿੰਨੇ ਕੁ ਦੀ ਕਿੰਨੇ ਕੁ ਵਾਲੀ ਲਿਆਵਾਂ ਕਹਿੰਦੇ ਮਰਦਾਨੇ ਬੇਬੇ ਨਾਨਕੀ ਜੀ ਨੂੰ ਪੁੱਛ ਕਿੰਨੇ ਕੁ ਪੈਸੇ ਦੇਵੇਗੀ ਕਿੰਨੇ ਕੁ ਵਾਲੀ ਲਈਏ ਨਾਨਕੀ ਜੀ ਕਹਿੰਦੇ ਮਰਦਾਨੇ ਸਭ ਤੋਂ ਖੂਬਸੂਰਤ ਰਬਾਬ ਲੱਭ ਕੇ ਲਿਆ ਤੂੰ ਪੈਸਿਆਂ ਦੀ ਫਿਕਰ ਨਾ ਕਰੀ ਪੈਸੇ ਫਿਰ ਮਰਦਾਨਾ ਸ਼ਹਿਰ ਵਿੱਚ ਰਬਾਬ ਟੋਲਣ ਚਲੇ ਗਿਆ ਅਤੇ ਮਹਾਰਾਜੇ ਵਾਪਸ ਉਦਿਆਨ ਨੂੰ ਚਲੇ ਗਏ। ਉਹਨਾਂ ਦਿਨਾਂ ਵਿੱਚ ਸਿਰਫ ਮਰਾਸੀ ਲੋਕ ਹੀ ਰਬਾਬ ਤਿਆਰ ਕਰਦੇ ਸਨ ਅਤੇ ਰਬਾਬ ਵਜਾਉਂਦੇ ਸਨ। ਮਰਦਾਨਾ ਸੁਲਤਾਨਪੁਰ ਵਿੱਚ ਮਰਾਸੀਆਂ ਦੇ ਘਰ ਲੱਭ ਲੱਭ ਕੇ ਗਿਆ, ਜਿਸ ਘਰ ਵਿੱਚ ਵੀ ਦਸ ਪੈਂਦੀ ਮਰਾਸੀਆਂ ਦੇ ਕੇ ਇਹਨਾਂ ਕੋਲ ਰਬਾਬ ਹੈ ਉੱਥੇ ਜਾਂਦਾ। ਪਰ ਜਿੱਥੇ ਵੀ ਜਾਂਦਾ ਸਾਰੇ ਉਸਨੂੰ ਉਪਰੀਆਂ ਅਤੇ ਥੋੜ੍ਹਾ ਨਫ਼ਰਤ ਵਾਲੀਆਂ ਨਜ਼ਰਾਂ ਨਾਲ ਦੇਖਦੇ ਅਤੇ ਸਾਰੇ ਕਹਿੰਦੇ ਕਿ ਆ ਗਿਆ ਹੈ ਕੁਰਾਈਏ ਦਾ ਮਰਾਸੀ। ਕੋਈ ਵੀ ਉਸਨੂੰ ਆਦਰ ਨਾ ਦਿੰਦਾ। ਕਈ ਦਿਨ ਮਰਦਾਨਾ ਸਾਰੇ ਸ਼ਹਿਰ ਵਿੱਚ ਫਿਰਦਾ ਰਿਹਾ, ਹਰ ਇੱਕ ਜਗ੍ਹਾ ਇਹੀ ਆਖਣ ਕਿ ਕੁਰਾਈਏ ਦਾ ਮਰਾਸੀ ਹੈ, ਕੋਈ ਉਸਨੂੰ ਲਾਗੇ ਨਾ ਖਲੋਣ ਦੇਵੇ। ਉਹ ਬਹੁਤ ਮਯੂਸ ਹੋ ਗਿਆ, ਉੱਧਰ ਗਿਆ ਅਤੇ ਫਿਰ ਮਹਾਰਾਜ ਜੀ ਹੁਣ ਪਾਸ ਆਇਆ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਲਿਆਇਆ ਨਹੀਂ ਰਬਾਬ, ਕਿਆ ਬਾਤ ਹੋਈ? ਕਹਿੰਦੇ ਜੀ, ਤੁਸੀਂ ਜਾਣਦੇ ਹੋ ਮੈਨੂੰ ਐਵੇਂ ਪੁੱਛਦੇ ਹੋ। ਕਹਿੰਦੇ, ਫਿਰ ਵੀ ਦੱਸ ਕੀ ਗੱਲ ਹੋਈ, ਤੂੰ ਉਦਾਸ ਕਿਉਂ ਹੈ ਇੰਨਾ? ਕਹਿੰਦੇ ਜੀ, ਕੀ ਆਖਾਂ, ਗੱਲ ਕਹਿਣ ਵਾਲੀ ਨਹੀਂ ਹੈ। ਮਹਾਰਾਜ ਜੀ ਫਿਰ ਪਿਆਰ ਨਾਲ ਕਹਿੰਦੇ, ਮਰਦਾਨੇ ਤੂੰ ਦੱਸ, ਅਸੀਂ ਸੁਣਨਾ ਚਾਹੁੰਦੇ ਹਾਂ, ਤੂੰ ਨਿਸ਼ੰਗ ਦੱਸ। ਕਹਿੰਦੇ ਜੀ, ਜਿੱਥੇ ਵੀ ਜਾਣ, ਮਰਦਾਨੇ ਦਾ ਅੰਦਰ ਕੰਬਿਆ ਕਿਉਂਕਿ ਉਸ ਵਾਸਤੇ ਲਫ਼ਜ਼ ਕਹਿਣਾ ਬਹੁਤ ਮੁਸ਼ਕਲ ਸੀ ਅਤੇ ਕੰਬਦੇ ਹੋਏ ਨੇ ਕਿਹਾ, ਜੀ ਜਿੱਥੇ ਵੀ ਜਾਂਦਾ ਹਾਂ ਲੋਕ ਆਖਦੇ ਹਨ ਕੁਰਾਈਏ ਦਾ ਮਰਾਸੀ ਹੈ, ਕੋਈ ਲਾਗੇ ਨਹੀਂ ਬੈਠਣ ਦਿੰਦਾ, ਕੋਈ ਆਦਰ ਨਹੀਂ ਦਿੰਦਾ। ਸਾਰੇ ਸ਼ਹਿਰ ਵਿੱਚ ਇਹੀ ਆਖਦੇ ਹਨ ਕੁਰਾਈਏ ਦਾ ਮਰਾਸੀ। ਮਹਾਰਾਜ ਜੀ ਕਹਿੰਦੇ, ਮਰਦਾਨਿਆ ਦੁਨੀਆ ਚੱਖ ਮਾਰਦੀ ਹੈ, ਇਹ ਆਪੇ ਦਰਗਾਹ ਵਿੱਚ ਜਾ ਕੇ ਸ਼ਰਮਸਾਰ ਹੋ, ਤੂੰ ਆਪਣਾ ਕੰਮ ਕਰ, ਤੂੰ ਫਿਰ ਜਾ ਔਰ ਰਬਾਬ ਕੋਈ ਵਧੀਆ ਜੇ ਰਬਾਬ ਲੱਭ ਕੇ ਲਿਆ। ਕਹਿੰਦਾ ਜੀ, ਇਸ ਸ਼ਹਿਰ ਵਿੱਚ ਮਰਾਸੀ ਸਾਰੇ ਦੁਰਮਤ ਵਾਲੇ ਹਨ, ਉਹ ਮੈਨੂੰ ਲਾਗੇ ਵੀ ਨਹੀਂ ਬੈਠਣ ਦਿੰਦੇ, ਇੱਥੋਂ ਕਿਸੇ ਨੇ ਮੈਨੂੰ ਰਬਾਬ ਨਹੀਂ ਦੇਣੀ। ਕਹਿੰਦੇ, ਠੀਕ ਹੈ ਤੂੰ ਉੱਥੇ ਨਾ ਜਾ, ਤੈਨੂੰ ਹੋਰ ਜਗ੍ਹਾ ਭੇਜਦੇ ਹਨ। ਦੋ ਨਦੀਆਂ ਦੇ ਵਿਚਕਾਰ ਜਿਹੜੀ ਸੁਲਤਾਨਪੁਰ ਦੇ ਨਾਲ ਜੀ ਵੇਈ ਵਗਦੀ ਹੈ, ਮਹਾਰਾਜ ਜੀ ਕਹਿੰਦੇ ਇੱਕ ਇਸ ਵੇਈ ਔਰ ਬਿਆਸਾ ਨਦੀ ਦੇ ਵਿਚਕਾਰ ਜੰਗਲ ਹੈ, ਉਸ ਜੰਗਲ ਵਿੱਚ ਇੱਕ ਜੱਟ ਦਾ ਪਿੰਡ ਹੈ, ਉਸ ਪਿੰਡ ਦਾ ਨਾਂ ਅਕਬਪੁਰ ਹੈ, ਉੱਥੇ ਜਾ। ਉੱਥੇ ਫਿਰੰਦਾ ਨਾਮ ਦਾ ਇੱਕ ਰਬਾਬੀ ਹੈ, ਉਸਨੂੰ ਫੇਰੂ ਵੀ ਆਖਦੇ ਹਨ, ਉਸ ਪਾਸੋਂ ਰਬਾਬ ਜਾਏ ਮੰਗ, ਜੇ ਉਹ ਨਾ ਮੰਗੇ ਤਾਂ ਸਾਡਾ ਨਾਂ ਲਵੀ, ਜੇ ਉਹ ਨਾ ਦੇਵੇ ਤਾਂ ਸਾਡਾ ਨਾਂ ਲਵੀ। ਮਰਦਾਨਾ ਕਹਿੰਦਾ, ਜੀ ਉੱਧਰ ਨੂੰ ਤਾਂ ਆਉਂਦਾ ਹਾਂ ਪਰ ਜੇ ਪੈਸੇ ਕੋਲ ਹੋਣ ਤੇ ਦੁਬਾਰਾ ਫਿਰ ਨਹੀਂ ਜਾਣਾ ਪਏਗਾ ਉੱਥੇ। ਕਹਿੰਦੇ ਜਾ ਮਾਤਾ ਬੇਬੇ ਨਾਨਕੀ ਜੀ ਕੋਲੋਂ ਫਿਰ ਪੈਸੇ ਲੈ ਜਾ। ਮਰਦਾਨਾ ਬੇਬੇ ਨਾਨਕੀ ਜੀ ਪਾਸ ਆਇਆ, ਕਹਿੰਦਾ ਜੀ ਮੈਂ ਸਾਰਾ ਸ਼ਹਿਰ ਟੋਲ ਲਿਆ ਹੈ, ਥੱਕ ਗਿਆ ਹਾਂ, ਇੱਥੇ ਕੋਈ ਮੈਨੂੰ ਰਬਾਬ ਨਹੀਂ ਦਿੰਦਾ, ਹੁਣ ਨਾਨਕ ਜੀ ਮੈਨੂੰ ਦੂਰ ਭੇਜਦੇ ਹਨ ਅਤੇ ਮੈਂ ਤੁਹਾਡੇ ਪਾਸ ਰਬਾਬ ਦੀ ਕੀਮਤ ਲਈ ਆਇਆ ਹਾਂ। ਬੇਬੇ ਜੀ ਕਹਿੰਦੇ ਮਰਦਾਨੇ ਆਖ ਜੋ ਆਖੇ ਉਹ ਦੇਵਾਂ। ਕਹਿੰਦਾ ਜੀ 70 ਰੁਪਏ ਦੇ ਦਿਓ। ਬੇਬੇ ਨਾਨਕੀ ਜੀ ਨੇ 70 ਰੁਪਏ ਮਰਦਾਨੇ ਨੂੰ ਦਿੱਤੇ ਤੇ ਮਰਦਾਨਾ ਉਸ ਜੰਗਲ ਵਿੱਚ ਜੋ ਮਹਾਰਾਜ ਜੀ ਹੁਣਾਂ ਨੇ ਦੱਸਿਆ ਸੀ ਰਸਤੇ ਤੇ ਚੱਲ ਕੇ ਤੀਸਰੇ ਦਿਨ ਅਕਬਰਪੁਰ ਪਿੰਡ ਉਸਨੂੰ ਲੱਭਾ। ਜਾ ਕੇ ਪੁੱਛਦਾ ਹੈ ਕਿ ਇੱਥੇ ਫਿਰੰਦਾ ਨਾਂ ਦਾ ਇੱਕ ਰਬਾਬੀ ਰਹਿੰਦਾ ਹੈ ਪਰ ਉਸਨੂੰ ਕੋਈ ਨਹੀਂ ਦੱਸਦਾ। ਸਾਰਾ ਦਿਨ ਪੁੱਛਦਾ ਰਿਹਾ, ਕਿਸੇ ਨੇ ਨਹੀਂ ਕੁਛ ਦੱਸਿਆ। ਅਗਲਾ ਦਿਨ ਵੀ ਉਹ ਫਿਰ ਗਿਆ ਇਕੱਲੇ ਇਕੱਲੇ ਘਰ ਵਿੱਚ ਕਿ ਫਿਰੰਦੇ ਨਾਮ ਦਾ ਰਬਾਬੀ ਹੈ, ਉਸਨੂੰ ਫੇਰੂ ਵੀ ਆਖਦੇ ਹਨ ਪਰ ਕੁਛ ਅਜਿਹੇ ਨਾਮ ਵਾਲੇ ਪ੍ਰਾਣੀ ਦੀ ਉਹ ਸੁਭ ਨਹੀਂ ਮਿਲੀ। ਸ਼ਾਮ ਹੋ ਚੱਲੀ, ਮਰਦਾਨਾ ਬਹੁਤ ਉਦਾਸ ਹੋ ਗਿਆ ਅਤੇ ਬਹੁਤ ਥੱਕ ਵੀ ਗਿਆ ਅਤੇ ਪਿੰਡੋਂ ਬਾਹਰ ਆ ਕੇ ਇੱਕ ਦਰਖਤ ਥੱਲੇ ਬੈਠ ਗਿਆ। ਵਾਪਸ ਜਾਣ ਬਾਰੇ ਸੋਚ ਰਿਹਾ ਹੈ ਮਾਯੂਸੀ ਨਾਲ। ਇੰਨੇ ਚਿਰ ਨੂੰ ਇੱਕ ਪ੍ਰਾਣੀ ਆਇਆ ਅਤੇ ਮਰਦਾਨੇ ਨੂੰ ਕਹਿੰਦਾ, ਭਾਈ ਤੂੰ ਕੌਣ ਹੈ, ਕਿਸ ਨੂੰ ਟੋਲਦਾ ਹੈ? ਕਹਿੰਦਾ ਜੀ ਇੱਕ ਫਿਰੰਦਾ ਰਬਾਬੀ ਹੈ, ਉਸਨੂੰ ਲੱਭਦਾ ਹਾਂ, ਉਸਨੂੰ ਫੇਰੂ ਵੀ ਆਖਦੇ ਹਨ। ਉਹ ਕਹਿੰਦਾ ਤੂੰ ਕੌਣ ਹੈ, ਤੇਰਾ ਨਾਂ ਕੀ ਹੈ, ਕਿਸਨੇ ਘੱਲਿਆ ਹੈ ਤੈਨੂੰ? ਕਹਿੰਦਾ ਜੀ ਮੈਂ ਮਰਾਸੀ ਹਾਂ, ਰਾਏਪੋਏ ਦੀ ਤਲਵੰਡੀ ਦਾ, ਨਾਂ ਮੇਰਾ ਮਰਦਾਨਾ ਹੈ ਅਤੇ ਨਾਨਕ ਫਕੀਰ ਨੇ ਮੈਨੂੰ ਘੱਲਿਆ ਹੈ। ਅਤੇ ਉਸ ਹੁਕਮ ਕੀਤਾ ਹੈ ਕਿ ਫਿਰੰਦੇ ਰਬਾਬੀ ਕੋਲੋਂ ਰਬਾਬ ਲਿਆ। ਉਹ ਪ੍ਰਾਣੀ ਕਹਿੰਦਾ ਮੈਂ ਹੀ ਹਾਂ ਫਿਰੰਦਾ, ਤੂੰ ਇੱਥੇ ਠਹਿਰ। ਉਹ ਦਰਖਤਾਂ ਦੇ ਪਿੱਛੇ ਉਹਲੇ ਹੋ ਗਿਆ। ਕੁਛ ਪਲਾਂ ਬਾਅਦ ਫਿਰ ਇੱਕ ਬਹੁਤ ਸੋਹਣੇ ਰਬਾਬ ਨਾਲ ਵਾਪਸ ਮੁੜਿਆ। ਮਰਦਾਨਾ ਹੈਰਾਨ ਹੋ ਗਿਆ ਕਿ ਇਸਨੇ ਇਹ ਰਬਾਬ ਕਿੱਥੋਂ ਪੈਦਾ ਕਰ ਲਿਆ। ਤੇ ਅਜਿਹਾ ਰਬਾਬ ਕਦੀ ਕਿਸੇ ਨੇ ਦੇਖਿਆ ਹੀ ਨਹੀਂ। ਮਰਦਾਨਾ ਕਹਿੰਦਾ ਇਹ ਇੰਨਾ ਖੂਬਸੂਰਤ ਰਬਾਬ ਹੈ, ਇਸ ਦੇ ਪੈਸੇ ਕਿੰਨੇ ਲਓਗੇ? ਉਹ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਜੋ ਮੁਕਤੀ ਦੇ ਦਾਤੇ ਹਨ ਉਹਨਾਂ ਕੋਲੋਂ ਮੈਂ ਪੈਸੇ ਲੈ ਸਕਦਾ ਹਾਂ? ਇਹ ਤਾਂ ਮੇਰੇ ਬਹੁਤ ਚਿਰ ਦੀ ਇੱਛਾ ਸੀ ਜੋ ਅੱਜ ਪੂਰੀ ਹੋਣ ਲੱਗੀ। ਪੈਸਾ ਨਹੀਂ ਇਸਦਾ ਕੋਈ ਲੈਣਾ ਮਰਦਾਨਾ ਮਸੂਮ ਮਸੂਮੀਅਤ ਵਿੱਚ ਸਵਾਲ ਪੁੱਛਦਾ ਹੈ ਕਹਿੰਦਾ ਸੰਤ ਜੀ ਤੁਹਾਡਾ ਵੇਸ ਬਹੁਤ ਪਿਆਰਾ ਹੈ ਸੁਭਾਅ ਤੁਹਾਡਾ ਬੜਾ ਨੇਕ ਹੈ ਬਚਨ ਬਹੁਤ ਮਿੱਠੇ ਕਰਦੇ ਹੋ ਮੇਰੇ ਸੈਂਸ ਦੂਰ ਕਰੋ ਕਿ ਤੁਸੀਂ ਪੈਸੇ ਕਿਉਂ ਨਹੀਂ ਲੈਣੇ ਇਸਦੇ ਉਹ ਕਹਿੰਦਾ ਜੀ ਇਹ ਰਬਾਬ ਮੈਨੂੰ ਰੱਬ ਵੱਲੋਂ ਹੀ ਮਿਲਿਆ ਹੋਇਆ ਹੈ ਇਹ ਦੁਨੀਆਦਾਰਾਂ ਵਾਸਤੇ ਨਹੀਂ ਹੈ ਇਸ ਵਿੱਚੋਂ ਇੱਕ ਅਸਚਰਜ ਆਵਾਜ਼ ਨਿਕਲਦੀ ਹੈ ਅਤੇ ਇਹ ਰਬਾਬ ਸਿਰਫ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੀ ਵਜਾਇਆ ਜਾ ਸਕਦਾ ਹੈ ਅਤੇ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਹਾਂ ਸੱਚ ਦੇ ਦਰਸ਼ਨ ਕਰਨ ਬਹੁਤ ਚਿਰ ਹੋ ਗਿਆ ਸੀ ਅੱਜ ਦੇ ਦਿਨ ਨੂੰ ਉਡੀਕਦੇ ਹਾਂ ਦੋਵੇਂ ਜਣੇ ਸੁਲਤਾਨਪੁਰ ਨੂੰ ਤੁਰ ਪੈਂਦੇ ਹਨ ਤਿੰਨ ਦਿਨ ਫਿਰ ਰਸਤੇ ਵਿੱਚ ਲੱਗਦੇ ਹਨ ਮਹਾਰਾਜ ਜੀ ਹੁਣ ਪਾਸ ਆਏ ਆ ਕੇ ਨਮਸਕਾਰ ਕੀਤੀ ਮਹਾਰਾਜ ਜੀ ਕਹਿੰਦੇ ਮਰਦਾਨੇ ਇੰਨੇ ਦਿਨ ਲਾ ਦਿੱਤੇ ਕਹਿੰਦਾ ਜੀ ਪਤਾ ਨਹੀਂ ਤੂੰ ਰੱਬ ਦਾ ਭਗਤ ਹੈ ਕਿ ਆਪ ਹੀ ਰੱਬ ਹੈ ਮੈਂ ਤਾਂ ਬਹੁਤ ਹੈਰਾਨ ਹੋ ਰਿਹਾ ਹਾਂ ਤੂੰ ਜਾਣਦਾ ਸਭ ਕੁਛ ਹੈ ਐਵੇਂ ਹੀ ਪੁੱਛਦਾ ਰਹਿੰਦਾ ਤਿੰਨ ਦਿਨ ਜਾਣ ਨੂੰ ਲੱਗੇ ਤਿੰਨ ਦਿਨ ਆਉਣ ਨੂੰ ਅਤੇ ਦੋ ਦਿਨ ਉੱਥੇ ਮੈਂ ਪੁੱਛਦਾ ਰਿਹਾ ਅਤੇ ਫਿਰਨ ਦੇ ਨਾਂ ਦਾ ਕੋਈ ਆਦਮੀ ਨਹੀਂ ਮਿਲਿਆ ਅਤੇ ਜਦੋਂ ਮੈਂ ਆਉਣ ਨੂੰ ਤਿਆਰ ਹੋ ਗਿਆ ਅਤੇ ਇਹ ਇਹ ਸੰਤ ਜੀ ਆ ਕੇ ਮਿਲੇ ਅਤੇ ਇਹ ਇਹਨਾਂ ਨੇ ਆ ਰਬਾਬ ਦਿੱਤਾ ਹੈ ਇਹਨਾਂ ਦਾ ਨਾਂ ਇਹ ਦੱਸਦੇ ਹਨ ਕਿ ਫਿਰੰਦਾ ਹੈ ਫਿਰ ਫਰਿੰਦੇ ਨੇ ਮਹਾਰਾਜ ਜੀ ਹੁਣ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਬਹੁਤ ਉਪਕਾਰ ਕੀਤਾ ਹੈ ਕਿ ਮੇਰੀ ਇਹ ਮਨ ਦੀ ਇੱਛਾ ਪੂਰੀ ਕੀਤੀ ਹੈ ਮਹਾਰਾਜ ਜੀ ਕਹਿੰਦੇ ਫਰਿੰਦੇ ਤੂੰ ਮਰਦਾਨੇ ਨੂੰ ਦੱਸ ਕਿ ਤੂੰ ਕੌਣ ਹੈ ਇਹਨੇ ਸਾਨੂੰ ਬਾਅਦ ਵਿੱਚ ਪੁੱਛਣਾ ਹੈ ਤੂੰ ਆਪ ਹੀ ਦੱਸ ਦੇ ਫਿਰੰਦਾ ਕਹਿੰਦਾ ਭਾਈ ਮਰਦਾਨੇ ਮੈਂ ਦੁਆਪਰ ਯੁੱਗ ਤੋਂ ਗੁਰੂ ਨਾਨਕ ਦੇਵ ਜੀ ਦਾ ਕੀਰਤਨ ਕਰਦਾ ਹਾਂ ਅਤੇ ਬਹੁਤ ਸਾਰੀਆਂ ਰਬਾਬਾਂ ਵਜਾ ਕੇ ਦੇਖੀਆਂ ਹਨ ਪਰ ਇਹ ਇੱਕ ਰਬਾਬ ਹੈ ਜਿਸ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਲਈ ਆਵਾਜ਼ ਨਿਕਲਦੀ ਹੈ ਇਹ ਇਹਨਾਂ ਅੱਗੇ ਹੀ ਵਜਾਇਆ ਜਾ ਸਕਦਾ ਹੈ ਫਿਰ ਫਰਿੰਦੇ ਨੇ ਕਿਹਾ ਜੀ ਮੈਂ ਹੁਣ ਚੱਲਦਾ ਹਾਂ ਆਗਿਆ ਦਿਓ ਮਰਦਾਨਾ ਕਹਿੰਦਾ ਮਹਾਰਾਜ ਜੀ ਮੈਂ ਸੰਤਾਂ ਨੂੰ ਵਿਦਾ ਕਰ ਆਵਾਂ ਕਹਿੰਦੇ ਜਾ ਕਰਿਆ ਦੋਵੇਂ ਜਣੇ ਮਰਦਾਨਾ ਸੰਤਾਂ ਫਰਿੰਦੇ ਜੀ ਨੂੰ ਵਾਪਸ ਤੋਰਨ ਜਾਂਦਾ ਹੈ ਅੱਧਾ ਕੁ ਮੀਲ ਜਾਂਦੇ ਹਨ ਅਤੇ ਫਰਿੰਦਾ ਇੱਕਦਮ ਅਲੋਪ ਹੋ ਜਾਂਦਾ ਹੈ ਮਰਦਾਨੇ ਦੇ ਨਾਲ ਤੁਰਿਆ ਤੁਰਿਆ ਜਾਂਦਾ ਅਲੋਪ ਹੋ ਜਾਂਦਾ ਮਰਦਾਨਾ ਬਹੁਤ ਹੈਰਾਨ ਹੁੰਦਾ ਹੈ ਦੇਖਦਾ ਹੈ ਕਿ ਮੇਰੀ ਨਿਗਾਹ ਵੀ ਠੀਕ ਹੈ ਸਭ ਕੁਛ ਮੈਨੂੰ ਠੀਕ ਦਿਸਦਾ ਹੈ ਪਰ ਉਹ ਕਿੱਥੇ ਗਿਆ ਉਹ ਵਾਪਸ ਆ ਗਿਆ ਮਰਦਾਨਾ ਪਰ ਬਹੁਤ ਹੈਰਾਨ ਹੈ ਵਾਪਸ ਆਉਂਦੇ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਮਰਦਾਨਾ ਕਿੱਥੋਂ ਕੁ ਥੋੜ੍ਹੀ ਵਿਦਾ ਕਰਕੇ ਆਇਆ ਹੈ। ਕਹਿੰਦੇ ਜੀ ਮੇਰੇ ਨਾਲ ਛਲ ਹੋ ਗਿਆ। ਉਹ ਤੁਰਿਆ ਤੁਰਿਆ ਜਾਂਦਾ ਹੀ ਇਕਦਮ ਕਿਧਰੇ ਅਲੋਪ ਹੋ ਗਿਆ। ਮੈਂ ਬਹੁਤ ਹੈਰਾਨ ਹੋ ਰਿਹਾ ਹਾਂ ਕਿ ਇਹ ਸੰਤ ਕੌਣ ਸੀ। ਤੁਸੀਂ ਮੈਨੂੰ ਕਿਰਪਾ ਕਰਕੇ ਸਾਰੀ ਗਾਥਾ ਦੱਸੋ। ਮਹਾਰਾਜ ਜੀ ਕਹਿੰਦੇ ਮਰਦਾਨੇ ਜਿਹੜੇ ਦੇਵਤੇ ਹੁੰਦੇ ਉਹਨਾਂ ਦੇ ਰਾਗੀ ਹੁੰਦੇ ਅਤੇ ਉਹ 24 ਘੰਟੇ ਦਿਨ ਰਾਤ ਕੀਰਤਨ ਕਰਦੇ ਰਹਿੰਦੇ। ਉਹਨਾਂ ਨੂੰ ਗੰਧਰਵ ਆਖਦੇ ਅਤੇ ਇਹ ਉਹਨਾਂ ਗੰਧਰਵਾਂ ਵਿੱਚੋਂ ਇੱਕ ਸੀ ਅਤੇ ਇਹ ਦੁਆਪਰ ਯੁੱਗ ਤੋਂ ਗੰਧਰਵ ਹੈ ਅਤੇ ਉਦੋਂ ਇਸ ਦਾ ਨਾਮ ਪ੍ਰੇਮ ਹੁੰਦਾ ਸੀ ਜਦੋਂ ਗੰਧਰਵ ਬਣਿਆ ਸੀ ਅਤੇ ਇਹ ਲੋਕ ਦੇਹੀਆਂ ਤੋਂ ਪਰਾਂ ਹੁੰਦੇ ਹਨ। ਇਹ ਜਦੋਂ ਚੌਂ ਦੇਹੀ ਤਾਰ ਲੈਂਦੇ ਹਨ, ਜਦੋਂ ਚੌਂ ਦੇਹੀ ਉਡਾ ਦਿੰਦੇ ਹਨ, ਇਹ ਇਹਨਾਂ ਗੱਲਾਂ ਤੋਂ ਫਾਰਗ ਹਨ। ਇਸਦੀ ਇੱਛਾ ਸੀ ਕਿ ਜਿਸ ਰਬਾਬ ਨਾਲ ਇਹ ਦੇਵਤਿਆਂ ਨੂੰ ਕੀਰਤਨ ਸੁਣਾਉਂਦਾ ਹੁੰਦਾ ਸੀ ਕਿ ਉਹ ਰਬਾਬ ਸਾਡੇ ਕੋਲ ਆਵੇ। ਮਰਦਾਨਾ ਕਹਿੰਦਾ ਤੇਰੀਆਂ ਤੂੰ ਹੀ ਜਾਣੇ, ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਮਰਦਾਨਿਆ ਫਿਰ ਰਬਾਬ ਵਜਾ। ਮਰਦਾਨਾ ਰਬਾਬ ਫੜ ਕੇ ਉਸਦੀਆਂ ਉਸਦਾ ਥਾਟ ਬਣਾਉਣ ਲੱਗ ਪਿਆ, ਭਾਵ ਕੁਛ ਕਿੱਲੀਆਂ ਚਿੱਲੀਆਂ ਕਰਨ ਵਾਲੀਆਂ, ਕੁਛ ਕੱਸਣ ਵਾਲੀਆਂ। ਮਹਾਰਾਜ ਜੀ ਕਹਿੰਦੇ ਇਹ ਆਪੇ ਸਭ ਸ਼ੁੱਧ ਹੋ ਜਾਣਾ, ਤੂੰ ਵਜਾਉਣੀ ਸ਼ੁਰੂ ਕਰ। ਉਸਨੇ ਵਜਾਉਣੀ ਸ਼ੁਰੂ ਕੀਤੀ, ਕਿੱਲੀਆਂ ਸਭ ਆਪਣੇ ਆਪ ਸ਼ੁੱਧ ਹੋ ਗਈਆਂ ਅਤੇ ਜਿਉਂ ਹੀ ਉਸਨੇ ਵਜਾਉਣੀ ਸ਼ੁਰੂ ਕੀਤੀ ਅਤੇ ਉਸ ਵਿੱਚੋਂ ਆਵਾਜ਼ ਆਈ ਤੂੰ ਹੀ ਨਿਰੰਕਾਰ ਨਿਰੰਕਾਰ ਕਰਤਾ, ਤੂੰ ਹੀ ਨਿਰੰਕਾਰ ਨਿਰੰਕਾਰ ਕਰਤਾ, ਤੂੰ ਹੀ ਨਿਰੰਕਾਰ ਨਿਰੰਕਾਰ ਕਰਤਾ। ਉਸ ਵਿੱਚੋਂ ਹੋਰ ਕੋਈ ਆਵਾਜ਼ ਨਿਕਲੇ ਹੀ ਨਾ ਅਤੇ ਉਹ ਆਵਾਜ਼ ਬਹੁਤ ਪ੍ਰੇਮ ਵਾਲੀ ਆਵਾਜ਼ ਸੀ ਅਤੇ ਨਾਲ ਅਧੀਨਗੀ ਸੀ ਉਸ ਆਵਾਜ਼ ਵਿੱਚ, ਦਾਸ ਭਾਵਨਾ। ਜਿਸ ਤਰ੍ਹਾਂ ਮਹਾਰਾਜ ਜੀ ਬਚਨ ਕਰਦੇ ਵਡਹੰਸ ਰਾਗ ਵਿੱਚ, ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਕੀ ਨਦਰ ਨਾ ਆਵੇ ਵਸੇ ਹੱਬੀਆਂ ਨਾਲ, ਕਿ ਤੂੰ ਸਾਰਿਆਂ ਨਾਲ ਵਸਦਾ ਹੈ, ਹਰ ਥਾਂ ਵਸਦਾ ਹੈ, ਪਰ ਮੈਨੂੰ ਕਿਉਂ ਨਹੀਂ ਨਜ਼ਰ ਆਉਂਦਾ। ਮੈਂ ਕੀ ਨਦਰ ਨਾ ਆਵੇ ਵਸੇ ਹੱਬੀਆਂ ਨਾਲ, ਤਿਖਾ ਤਿਹਾਇਆ ਕਿਉਂ ਲਹੇ ਜਾਂ ਸਰ ਪੀਤਰ ਪਾਲ। ਸਰੋਵਰ ਅੰਮ੍ਰਿਤ ਦੇ ਸਰੋਵਰ ਤੇ ਆਪਣੇ ਵਿਚਕਾਰ ਪਰਦਾ ਹੈ, ਇਸ ਲਈ ਆਪਾਂ ਤਿਹਾਏ ਹਾਂ। ਮਹਾਰਾਜ ਜੀ ਕਹਿੰਦੇ ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹੇ ਜਾਂ ਸਿਫਤ ਕਰੀ ਅਰਦਾਸ। ਕਿ ਸਿਫਤ ਕਰਨੀ ਹੈ ਅਤੇ ਉਸ ਸਿਫਤ ਦੇ ਵਿੱਚ ਅਰਦਾਸ ਮਿਲੀ ਹੋਈ ਹੋਵੇ। ਇਹ ਪਹਿਲੀ ਦਫਾ ਕੋਈ ਸੀ ਜੋ ਮਹਾਰਾਜ ਜੀ ਦੀ ਸਿਫਤ ਕਰ ਰਿਹਾ ਸੀ ਅਤੇ ਨਾਲ ਅਰਦਾਸ ਇਸ ਰਬਾਬ ਵਿੱਚੋਂ। ਸਿਫਤ ਮਨ ਨਿਰੰਕਾਰ ਦੀ ਨਿਕਲਦੀ ਸੀ ਅਤੇ ਨਾਲ ਅਰਦਾਸ ਨਿਕਲਦੀ ਸੀ। ਅਧੀਨਗੀ ਭਾਵ ਨਾਲ ਵਿੱਚੋਂ ਆਵਾਜ਼, ਤੂੰ ਹੀ ਨਿਰੰਕਾਰਾ ਨਿਰੰਕਾਰ ਕਰਤਾਰਾ, ਤੂੰ ਹੀ ਨਿਰੰਕਾਰਾ ਨਿਰੰਕਾਰ ਕਰਤਾਰਾ, ਅਤੇ ਬਹੁਤ ਅਧੀਨਗੀ ਵਾਲੀ ਮਰਦਾਨਾ ਵੀ ਬਹੁਤ ਹੈਰਾਨ ਹੋਇਆ। ਮਹਾਰਾਜ ਜੀ ਹੁਣਾਂ ਨੇ ਨੇਤਰ ਮੁੰਦ ਲੈ ਤੇ ਹੋਰ ਬਾਪ ਮਰਦਾਨੇ ਦੀ ਮੈਂ ਕੀ ਨਦਰ ਨਾ ਆਵੇ, ਤੂੰ ਵਸੇ ਹੱਬੀਆਂ ਨਾ। ਮਹਾਰਾਜ ਜੀ ਹਰ ਜਗ੍ਹਾ ਹਨ, ਤਾਰਾਂ ਵੀ ਪਛਾਣ ਲੈਂਦੀਆਂ ਹਨ।